गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है श्री गुरु अर्जन देव जी महाराज के जीवन प्रसंग। आओ उसका अगला हिस्सा सरवण करने की कोशिश करिए जी। 29वां है आदि ग्रंथ रचना आरंभ, पोथियां लियांदियां। श्री गुरु नानक देव जी ने अपने थां थापे श्री गुरु अंगद देव जी नूं फरमाया सी कि पंथ साजना है, जिस दा भाव यह सी कि मैं जो पंथ रचिया है इस नूं इन्हां लीहां ते लई चलना है। वो लीहां सन सच दियां, नाम दियां, उपकार दियां। नाम द्वारा अपनी होमे नूं जितण ते घट घट विच व्यापक वाहिगुरू नूं लख लैण ते विच रह के भला करन दियां। इसी तरह श्री गुरु अंगद देव जी ने पंच साजन की ताकीद श्री गुरु अमरदास जी नूं कीती सी। अते आप जी ने चौथी पातशाही श्री गुरु रामदास जी नूं कीती सी। श्री गुरु रामदास जी ने श्री गुरु अर्जन देव जी नूं कीती सी। श्री गुरु अर्जन देव जी ने उवें ही कीता जिवें कि पहले सतगुरु जी करदे आए से ते जिवें आप नूं फरमान होया सी, जिस दे कुछ वेरवे पिछे असी दे आए हाँ। घर दी मुखालफत जो लगातार आप जी दे पिछे पई रही, उस दे हुंदेयां अपने पंथ नूं संभालना ते आप पूरन पद ते खड़ो के निर्वैर ते निरपै रंगां विच खेलना एक कमाल है जो अवतार गुरु ही वर्त के दिखा सकदा है। अपने गुरु दे हुकम पंथ साजना नूं होर पक्के पैरां ते करने लई आपने हरिमंदर पक्की इमारत विच ते अमृत सरोवर पक्की उसारी विच साज के ओ पवित्रता कायम कीती जिथे अठे पैर कीर्तन हुंदा रहे ते अमृत वरसदा रहे। ए मंदर दी साजना पंथ दी परपकता लई परम जरूरी सी। एक केंद्रीय पवित्र स्थान बन गया जिस दे दुआले सारा पंथ खिचींदा घूमदा रहे, जिथों हरी कीर्तन दी गुंजार हरी प्रेम विच मगन करदी रहे। हुण आप जी ने इस प्रकार दी दूजी सोच कीती। ओ ए सी के गुरबाणी एक थां एकत्र कीती जावे। पहले सतगुरां दे सचखंड प्याने मगरों गुरु अंगद देव जी ने गुरु नानक देव जी दी बाणी जिन्नी दूरों नेड़ियों मिल सकी इकट्ठी कीती सी। तीसरे सतगुरां दे वेले तिन्हां ही सतगुरां दी बाणी दो पोथियां विच कहिंदे हन कि संसराम तो लिखवाई गई सी। संसराम श्री गुरु अमरदास जी दा पोतरा, बाबे मोहन जी दा सपुत्र। ये पोथियां तदों गोइंदवाल सन, गुरु अमरदास जी दे वड्डे सपुत्र श्री मोहन जी पास। सो आपने विचारिया कि संचय आ जावे ते इसनू विचार के चौथे सतगुरां दी सारी बाणी ते अपने ते उतरी बाणी ते होर जो प्रभु प्रेमियां दी ठीक ठीक बाणी मिले सोच सुधार के संचय कीती जावे। सो आरंभ गोइंदवाल वालियां पोथियां दा मंगावना सी। भाई गुरदास जी ने इस कार्य दे करन दी हामी भरी ते गुरु आग्या विच गोइंदवाल चले गए। पहर सवा पहर दिन रहे पहुँच के बावली साहिब इशनान करके मोहन जी दे चुबारे जा पहुंचे। दर बंद देख के बार बैठ गए ते बेनतियां करन लगे, पर मोहन जी योगिक समाधि विच सन, समाध ना खुली। भाई गुरदास सारी रात भी बैठे रहे, अर्जा करदे रहे पर दर ना खुले। आखिर निराश होके भाई जी मुड़ आए ते आ सारी कथा सुनाई। तद भाई बुढ़े ने ए सेवा चाही ते गोइंदवाल पहुंचे, इशनान करके चुबारे पहुंचे। तदों भी दर अंदरों बंद सी, आपने भी आवाजा दितियां, बिने उचारियां, दर खड़काए पर दर ना खुला। फिर आपने अपने बल नाल दर इस तरह खिचे ते चूथी हिलाई, कुछ इटा पुट के चूथी कढ़ लई ते दर खोल के अंदर जा पहुंचे। की देखदे हन श्री मोहन बैठे जहां पद्मासन तारी, लगी समाध अखंड रस नहदे संभारी। काष्ट केर समान दृढ़ रिझवै कर बैसा, अचल अंग सगरे करे थित काष्ट जैसा। उधर मोहरी जी नु खबर होई ਦਰ ਟੁੱਟਣ ਦੀ ਆਵਾਜ਼ ਆਈ। ਤਦ ਉਹ ਛੇਤੀ ਉੱਪਰ ਪਹੁੰਚਾ ਅਤੇ ਬੋਲਿਆ, ਭਾਈ ਜੀਓ, ਕਾਸ ਨੂੰ ਇਸ ਤਾਂ ਹੀ ਇਲਾਮਦੇ ਹੋ? ਇਹ ਆਪਣੀ ਸਮਾਧੀ ਵਿੱਚ ਹੈ ਸੋ। ਇਹ ਮਸਤ ਸੁਭਾਓ, ਬਡ ਲਗ ਨਹੀਂ ਵਿਚਾਰ ਤੋ ਨੇ ਦੇਖਿਓ ਕਾਊ, ਸਰਾਪ ਆਦਿ ਨਿਸ਼ਠੁਰ ਪਨਤ ਹੀਰਤ ਰਿਸਤਾਰੇ, ਨਿਜ ਸੁਭਾਉ ਮੈਂ ਮਸਤ ਰਹੇ ਕਹਿ ਸੰਗ ਨਾ ਬੋਲੇ, ਬੈਠਿਓ ਅੰਤਰ ਇਮ ਰਹੇ ਕਬ ਕਬ ਦਰ ਖੋਲੇ। ਇਸ ਪ੍ਰਕਾਰ ਦੀ ਪ੍ਰੇਰਨਾ ਨਾਲ ਸ੍ਰੀ ਬੁੱਢਾ ਜੀ ਨੇ ਸ੍ਰੀ ਮੋਹਨ ਜੀ ਦੀ ਸਮਾਧੀ ਖੋਲਣੀ ਮੁਨਾਸਿਬ ਨਾ ਜਾਤੀ ਅਤੇ ਪਰਤ ਆਏ ਅਤੇ ਸਾਰੀ ਕਥਾ ਸ੍ਰੀ ਸਤਿਗੁਰੂ ਜੀ ਨੂੰ ਆ ਸੁਣਾਈ। ਇਸ ਤੋਂ ਮਗਰੋਂ ਕੁਛ ਵਿਚਾਰ ਕਰਕੇ ਸ੍ਰੀ ਗੁਰੂ ਜੀ ਆਪ ਤਿਆਰ ਹੋਏ ਅਤੇ ਗੋਇੰਦਵਾਲ ਅਪੜੇ, ਬਾਵਲੀ ਇਸ਼ਨਾਨ ਕਰਕੇ ਧਿਆਨ ਮਗਨ ਬੈਠ ਗਏ। ਲਿਖਿਆ ਹੈ ਕਿ ਤੀਸਰੇ ਸਾਹਿਬਾਂ ਦੇ ਦਰਸ਼ਨ ਹੋਏ ਅਤੇ ਸਹਿਨਤ ਹੋਈ ਕਿ ਕਾਰਜ ਰਾਸ ਹੋਏਗਾ, ਕਠੋਰ ਬਚਨ ਚੱਲ ਲੈਣੇ। ਹੁਣ ਗੁਰੂ ਜੀ ਗੋਇੰਦਵਾਲ ਨਗਰੀ ਵਿੱਚ ਉਸ ਗਲੀ ਗਏ ਜਿਸ ਵਿੱਚ ਮੋਹਨ ਜੀ ਦਾ ਚੁਬਾਰਾ ਸੀ, ਹੱਥ ਵਿੱਚ ਤੰਬੂਰਾ ਸੀ। ਨੰਗੇ ਪੈਰੀ ਗਏ ਅਤੇ ਚੁਬਾਰੇ ਦੇ ਅੱਗੇ ਗਲੀ ਵਿੱਚ ਹੀ ਪੁੰਜੇ ਜਾ ਬੈਠੇ। ਕੁਛ ਚਾਦਰ ਕੇ ਦਰੀ ਕਾਲੀਨ ਵਿਛਾਵਣ ਨਾ ਦਿੱਤਾ। ਫਿਰ ਗੌੜੀ ਰਾਗ ਦੀ ਮਦਰ ਧੁਨ ਵਿੱਚ ਤੰਬੂਰੇ ਦੀਆਂ ਮਿੱਠੀਆਂ ਸੁਰਾਂ ਵੱਜਦੀਆਂ ਵਿੱਚ ਗਾਵੇਂ। ਗੌੜੀ ਮਹੱਲਾ ਪੰਜਵਾਂ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰ ਧਰਮਸ਼ਾਲਾ, ਧਰਮਸ਼ਾਲਾ ਅਪਾਰ ਦਿਆਰ ਠਾਕਰ ਸਦਾ ਕੀਰਤਨ ਗਾਵੇ, ਜਹ ਸਾਧ ਸੰਤ ਇਕੱਤਰ ਹੋਵੇ ਤਹਾਂ ਤੁਜੇ ਧਿਆਵੇਂ, ਕਰ ਦਇਆ ਮਇਆ ਦਿਆਲ ਸੁਆਮੀ ਹੋ ਦੀਨ ਕਿਰਪਾਰਾ, ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖਸਾਰਾ। ਸ੍ਰੀ ਮੋਹਨ ਜੀ ਦੀ ਸਮਾਧੀ ਜੋ ਦੋ ਵੀਰ ਦੇ ਯਤਨ ਨਾਲ ਨਹੀਂ ਸੀ ਖੁੱਲ੍ਹੀ, ਅੱਜ ਮਧੁਰ ਗੁਰਬਾਣੀ ਦੇ ਅਸਰ ਨਾਲ ਖੁੱਲ੍ਹੀ ਅਤੇ ਤਾਕੀ ਵਿੱਚੋਂ ਗਲੀ ਵੱਲ ਤੱਕੇ ਅਤੇ ਗੁਰੂ ਅਰਜਨ ਦੇਵ ਜੀ ਵੱਲ ਤੱਕ ਕੇ ਕੁਝ ਕਠੋਰ ਵਾਕ ਕਹੇ। ਉਹਨਾਂ ਵਾਕਾਂ ਦੇ ਅਰਥ ਦੂਰੇ ਹਨ, ਨਿੰਦਿਆ ਵੀ ਅਰਥ ਨਿਕਲਦੇ ਹਨ ਅਤੇ ਉਸਤਤ ਵੀ। ਕਠੋਰ ਵਾਕ ਸੁਣਦੇ ਤੰਬੂਰੇ ਦੀਆਂ ਮਿਰਦੁਲ ਜ਼ਰਬਾਂ ਮਦਮ ਨਹੀਂ ਪਈਆਂ ਅਤੇ ਦੈਵੀ ਗਲਾ ਸੁਰੀਲੀ ਸੁਰ ਵਿੱਚ ਅੰਮ੍ਰਿਤ ਵਰਖਾ ਕਰਨੋਂ ਨਹੀਂ ਰੁਕਿਆ। ਹੁਣ ਇਉਂ ਮਦਰ ਵਾਕ ਉਚਾਰ ਹੋਏ, ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਾਨੈ ਏਕ ਜੀ ਅਵਰ ਸਭ ਰਾਲੀ, ਮਾਨੈ ਤਾਂ ਏਕ ਅਲਖ ਠਾਕੁਰ ਜਿਨੈ ਸਭ ਕਲ ਧਾਰੀਆ, ਤੁਧ ਬਚਨ ਗੁਰ ਕੈ ਵਸ ਕੀਆ ਆਦਿ ਪੁਰਖ ਬਨਵਾਰੀਆ, ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ, ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਨ ਤੁਮਾਰੀ। ਹੁਣ ਰਾਗ ਦੀ ਮਧੁਰਤਾ, ਭਾਵ ਦੀ ਮਧੁਰਤਾ, ਕਮਾਲ ਦੀ ਮਿੱਠਤ ਅਤੇ ਨਿਜ ਨਾਲ ਹਿੱਤ ਤੱਕ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਬਾਬਾ ਮੋਹਨ ਭਇਓ ਪ੍ਰਸੰਨ ਕਿਰਪਾਲ ਕਨੇਰਾ, ਮਨ ਮੈਂ ਲਾਗ ਵਿਚਾਰਨ ਮੋਹਨ ਚਤੁਰ ਗੁਰੂ ਮੂਰਤ ਇਹ ਸੋਹਨ, ਕ੍ਰੋਧ ਈਰਖਾ ਆਦਿ ਬਿਕਾਰਾ ਇਨ ਮੈਂ ਕੋ ਨਹਿ ਪਰੈ ਨਿਹਾਰਾ, ਕਰੈ ਸ਼ਤੁਰਤਾ ਸੋ ਪਛਤਾਵੈ ਸੇਵੈ ਪ੍ਰੀਤ ਸਕਲ ਸੁਖ ਪਾਵੈ, ਕਟਕ ਬਾਕ ਸੁਨਕੈ ਅਬ ਮੇਰੇ ਰਹੇ ਅਛੋਭ ਸਿੰਧ ਸੰਹੇਰੇ, ਸ਼ਾਂਤ ਰਿਦਾ ਸਮਤਾ ਮੁਝ ਸਾਥ ਗਾਏ ਸ਼ਬਦ ਸ੍ਰੀ ਅਰਜੁਨ ਨਾਥ। ਸ੍ਰੀ ਗੁਰੂ ਅਮਰ ਪਿਤਾ ਕੇ ਬੈਨ ਕੀਨ ਬਿਗਾਰ ਜੇ ਮਾਨੇ ਮੈਂ ਨਾ, ਅਬ ਨੇ ਉਚਿਤ ਬਿਗਾਰਨ ਬਾਤੀ ਕਰੇ ਸੁਧਾਰਨ ਹੋਏ ਸੁਖ ਸ਼ਾਂਤੀ, ਜਗ ਮੈਂ ਨਿੰਦਾ ਪੂਰਬ ਲਈ ਅਬ ਸੁਧਰੋ ਗੁਰਬਾਣੀ ਦਈ, ਇਮ ਵਿਚਾਰ ਕਰ ਲੇ ਕਰ ਪੋਥੀ ਮਤ ਤਜ ਦੀਨ ਪ੍ਰੇਮ ਤੇ ਥੋਥੀ, ਨਿਜ ਚੋਬਾਰੇ ਬਾਹਰ ਆਇਓ ਸ੍ਰੀ ਅਰਜਨ ਕੋ ਤਬ ਦਰਸਾਇਓ, ਚਤੁਰ ਗੁਰੂ ਕੀ ਜੋਤ ਕਿਰਪਾਲਾ ਇਨ ਮਝਾਰ ਸੋ ਬਸੈ ਵਿਸਾਲਾ, ਦੇਖ ਸਰੂਪ ਸੋ ਹੋਏ ਪ੍ਰਸੰਨ ਕਹਿਓ ਕਿ ਸ੍ਰੀ ਅਰਜੁਨ ਤੁਮ ਧਨ, ਸਤਿਗੁਰ ਦੇਖਿਓ ਮੋਹਨ ਆਇਓ ਕੁੰਤੀ ਜੋ ਪਦ ਸ਼ਬਦ ਅਲਾਇਓ। ਫਿਰ ਸ੍ਰੀ ਗੁਰੂ ਜੀ ਨੇ ਮਧੁਰ ਸੁਰ ਗਾਇਨ ਕੀਤਾ, ਮੋਹਨ ਤੁਧ ਸਤਸੰਗਤ ਤੇ ਆਵੈ ਦਰਸ ਧਿਆਨਾ, ਮੋਹਨ ਜਮ ਨੇੜ ਨਾ ਆਵੈ ਤੁਧ ਜਪੈ ਨਿਦਾਨਾ, ਜਮਕਾਲ ਤਿਨ ਕੋ ਲਗੈ ਨਾਹੀ ਜੋ ਇੱਕ ਮਨ ਤੇ ਆਵਹਿ, ਮਨ ਬਚਨ ਕਰਮ ਜੇ ਤੁਧ ਅਰਾਧੈ ਸੇ ਸਭੇ ਫਲ ਪਾਵਹਿ, मलमूत मूड जे मुगद होते से देख दर्शो ज्ञाना बिनवंत नानक राज निहचल पूरन पुरख भगवान। मोहन जी ने गुरु अर्जन देव जी दी मोहनी मूर्ति वेखी जो गा रहे हैं प्रेम विच नैन बंद मगन हन। कोई कोई जल टेपा किरदा है समझ गया के पूरन गुरु हन ते अपने प्रीतम वाहिगुरु जी दे रंग रते हुए गा रहे हन। ये देख के पोथियां गुरु जी दे अगे धर दितियां ते चरना ते सिर रख दिता। तद निम्रता दी अवधि गुरु जी बोले आप वड्डे हो साकादारी विच मामा जी हो। गुरु अमरदास जी जगत तारक गुरु आप दे पिता हन सो मेरे वड्डे हो मथा ना टेको। तद श्री मोहन जी बोले श्री अर्जन भगनी सुत मेरे। भगनी सुत तो भाव है भैण दे पुत्र। श्री अर्जुन भगनी सुत मेरे परसों चरण कमल अब तेरे भूल परी मुझते बहु पहले बख्शो अब की जैनित सहले। समा उडीकत सो अब आवा कृपा करो दुख बंद तुम दावा। फिर कितना चिर वार्तालाप होंदी रही जिस दे अंत एव लिखिया है सुन मोहन परम दत्त बिसाला गुर के चरण परयो तिसकाला। हाथ जोर नमरी अत भयो हाथ जोर नमरी अत भयो बख्शो गुने भूल जो गयो नमर भयो मातल के हेरा। श्री अर्जन बर दे तिस बेरा चतुर्थ पद के पूरन करयो मोहन खेत सर्व पर हरयो। श्री मुखवाक मोहन तू सुफल फले आसन परवारे मोहन पुत्र मीत भाई कुटुंब सब तारे। तारे आ जहान लया अभिमान जिन दर्शन पाया जिन्नी तुदनो तन कया तिन जम नेड़ न आया। बेअंत गुण तेरे कथ न जाई सदगुर पुरख मुरारे बिनवंत नानक टेक राखी जित लग तरिया संसारे। पोथियां लै के टुर पैंदे पर श्री मोरी जी ने बड़े प्रेम नाल अटका लिया ते सारे परिवार विच लै गया। परस्पर मिल के सुखी होए दोहां गुरु साहबां दे सोहरियां दे दर्शन कीते। एक रात गोइंदवाल ही रहे अगले दिन सारे परिवार दी आग्या पा के वापस होए। इस परिवार मेले विच श्री सुंदर जी नाल भेट होई। रिश्ते विच सुंदर आप जी दा भतीजा लगदा सी। ए बाबा मोहन जी दा पोतरा सी ते आनंद जी दा सपुत्र सी। सुंदर जी नाल जो गलबात होई इस दा वेरवा सूरज प्रकाश विच इस तरह दिता है। निकट देख सुंदर को कहो हे शुभ मत तुम सब किछ लय हो। सिर गुर अमरदास जिस भांति गुरता तिलक दीन सुख शांति। गुरु भय जिम पिता हमारे सो बनाए अब करो उचारे। सुन सुंदर ने सद बनावा श्री अर्जुन को सकल सुनावा। वे प्रसन्न सोलीन लिखाई कयो ग्रंथ में तरह बनाई। अंत समय इस पाठ जो करही अंतक पीर तिनों की टरही। सुंदर कोलों सद लिखवा के नाल लै ली थी जो पिछों श्री गुरु ग्रंथ साहिब जी दी भीड़ विच शामिल की थी। पोथियां नूं इक खासे विच टिका के आदर नाल लै के टुर पए। तीवां है श्री दातू जी मिलाप। सन्ने सन्ने चलदे खडूरा पहुंचे। इत्थे वसदे सन श्री गुरु अंगद देव जी दे बेटे श्री दातू जी। श्री गुरु जी दा आगमन सुन के आ मिले ते मत्था टेकिया पर गुरु जी ने अपने हाथां ते लै के प्यार ते निम्रता दे वाक कहे। पर श्री दातू जी ने कहा आप गुरगद्दी दे मालक गुरु हो मैं हुण शरदा धार के आया हाँ अगे अवग्या कर बैठा हाँ जिस दी हुण तक मन नूं दर्द है ते शरीर विखे पीड़ा है। फिर श्री दातू जी ने श्री अमरदास जी दी अवग्या करन दी कथा सुनाई। फिर बेनती की कि उस रात जद मैं गोइंदवाल तो श्री गुरु अमरदास जी का घर बार डेरा लुट के खडूर आ रहा तो चोरों ने लुट लिया सी। उस वेले दी विपत विच पैर नू सट लग गई सी ते पीड़ ठहर गई ਜੋ ਹੁਣ ਤੱਕ ਨਹੀਂ ਹਟੀ। ਮੈਂ ਮਗਰੋਂ ਪਛਤਾ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਅੰਤਲੇ ਸਮੇਂ ਹਾਜ਼ਰ ਹੋ ਕੇ ਖਿਮਾ ਮੰਗੀ ਸੀ ਤਾਂ ਆਪ ਨੇ ਫੁਰਮਾਇਆ ਸੀ, ਪੰਜਵੇਂ ਗੁਰੂ ਜੀ ਆਪ ਦੀ ਪੀੜਾ ਹਰਨਗੇ, ਸੋ ਹੁਣ ਮਿਹਰ ਕਰੋ ਕਿ ਪੈਰ ਦੀ ਪੀੜਾ ਹਰੋ ਅਤੇ ਕੀਤੇ ਅਪਮਾਨ ਦੀ ਜੋ ਦਰਦ ਪੈਰ ਵਿੱਚ ਅਤੇ ਜਲਨ ਕਾਲਜੇ ਵਿੱਚ ਹੈ ਦੂਰ ਕਰੋ। ਤਦ ਸ੍ਰੀ ਗੁਰੂ ਜੀ ਨੇ ਮਿਹਰ ਕੀਤੀ ਅਤੇ ਕਿਰਪਾ ਦ੍ਰਿਸ਼ਟੀ ਨਾਲ ਤੱਕੇ, ਮਨ ਅਤੇ ਸਰੀਰ ਦੇ ਦੋਵੇਂ ਦੁੱਖ ਦੂਰ ਹੋਏ। ਸ੍ਰੀ ਦਾਤੂ ਜੀ ਨੇ ਸ੍ਰੀ ਗੁਰੂ ਜੀ ਨੂੰ ਰਾਤ ਖਡੂਰ ਟਿਕਾ ਲਿਆ ਅਤੇ ਬੜੀ ਖਾਤਰ ਅਤੇ ਸੇਵਾ ਕੀਤੀ। ਅਗਲੇ ਦਿਨ ਗੁਰੂ ਜੀ ਸ੍ਰੀ ਦਾਸੂ ਜੀ ਨੂੰ ਆਪ ਮਿਲਣ ਗਏ। ਉਹ ਸਮਾਧ ਸਥਿਤ ਸਨ। ਸਮਾਧ ਖੁੱਲ੍ਹੀ ਅਤੇ ਸ੍ਰੀ ਗੁਰੂ ਜੀ ਨੂੰ ਪ੍ਰੇਮ ਭਾਵਨਾ ਨਾਲ ਮਿਲੇ ਅਤੇ ਯਾਚਨਾ ਕੀਤੀ ਕਿ ਆਪ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ, ਅਸੀਸ ਦਿਓ ਕਿ ਹੁਣ ਇਹ ਯਾਤਰਾ ਸਮਾਪਤ ਹੋਵੇ ਅਤੇ ਮੈਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਜਾ ਪ੍ਰਾਪਤ ਹੋਵਾਂ। ਸ੍ਰੀ ਗੁਰੂ ਜੀ ਨੇ ਆਸ਼ੀਰਵਾਦ ਦਿੱਤੀ ਅਤੇ ਫਿਰ ਖਾਸੇ ਪਰ ਸਵਾਰ ਪੋਥੀਆਂ ਅਤੇ ਆਪ ਬਾਣੀ ਦੇ ਸਤਿਕਾਰ ਵਿੱਚ ਟੁਰਦੇ ਖਡੂਰ ਤੋਂ ਵਿਦਾ ਹੋਏ। 31ਵਾਂ ਹੈ ਪਾਵਨ ਬੀੜ ਦੀ ਤਿਆਰੀ। ਸ੍ਰੀ ਗੁਰੂ ਜੀ ਨੇ ਹੁਣ ਰਾਮਦਾਸਪੁਰੇ ਪੁੱਜ ਕੇ ਉਸ ਮਹਾਨ ਕਾਰਜ ਦੀ ਤਿਆਰੀ ਆਰੰਭ ਕੀਤੀ ਜਿਸ ਨਾਲ ਕਿ ਜਗਤ ਦਾ ਉਧਾਰ ਸਰਬ ਕਾਲ ਲਈ ਹੁੰਦਾ ਰਹੇ। ਜਿਸ ਪਾਵਨ ਪਰਮ ਪਾਵਨ ਬੀੜ ਨੂੰ ਅਸੀਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖ ਕੇ ਪੂਜਦੇ, ਪੜ੍ਹਦੇ, ਸਮਝਦੇ, ਆਗਿਆ ਮੰਨਦੇ ਅਤੇ ਆਤਮਕ ਸੁੱਖ ਮਾਣਦੇ ਹਾਂ ਅਤੇ ਕਲਿਆਣ ਪ੍ਰਾਪਤ ਕਰਦੇ ਹਾਂ, ਉਸ ਮਹਾਨ ਪਵਿੱਤਰ ਅਤੇ ਉਪਕਾਰੀ ਕਾਰਜ ਦਾ ਆਰੰਭ ਕੀਤਾ। ਪਹਿਲਾਂ ਇਸ ਪਵਿੱਤਰ ਕਾਰਜ ਲਈ ਥਾਂ ਚੁਣਿਆ ਜੋ ਹਰਿਮੰਦਰ ਤੋਂ ਪੂਰਬ ਦੱਖਣ ਰੁੱਖ ਨੂੰ ਕਈ ਬੇਰੀਆਂ, ਜੰਡ, ਪਿੱਪਲ ਆਦਿ ਬਿਰਛਾਂ ਨਾਲ ਛਾਇਆਦਾਰ ਸੀ। ਇਸ ਜਗ੍ਹਾ ਨੂੰ ਹੋਰ ਰਮਣੀਕ ਬਣਾ ਲਿੱਤਾ ਗਿਆ। ਥਾਂ ਸਫ਼ਾ ਕਰਕੇ ਨਵਾਂ ਘਾਸ ਸਿਆਣੇ ਮਾਲੀਆਂ ਨੇ ਲਗਾ ਦਿੱਤਾ। ਜਗ੍ਹਾ ਜਗ੍ਹਾ ਫੁੱਲਾਂ ਦੇ ਬਹਾਰੀ ਬੂਟੇ ਅਤੇ ਮੋਤੀਏ, ਚੰਬੇਲੀ, ਮਰੂਏ ਆਦਿ ਦੇ ਝਾੜੀਦਾਰ ਬੂਟੇ, ਗਾਚੀਆਂ ਪੱਟ ਕੇ ਲਿਆ ਲਗਾਏ। ਇੱਥੇ ਇੱਕ ਥਾਂ ਕੁਛ ਨੀਵਾਂ ਜਿਹਾ ਕੁਦਰਤੀ ਐਸੀ ਜਿਸ ਵਿੱਚ ਸੇਵੇਂ ਦਾ ਸਵੱਛ ਜਲ ਇਕੱਠਾ ਹੋਇਆ ਰਹਿੰਦਾ ਸੀ। ਇਸ ਨੂੰ ਹੋਰ ਖੁਦਾਈ ਕਰਕੇ ਹੋਰ ਨੀਵਾਂ ਕਰ ਲਿੱਤਾ ਗਿਆ ਅਤੇ ਇੱਕ ਨਿੱਕੇ ਜਿਹੇ ਤਲਾਬ ਦੀ ਸੂਰਤ ਦੇ ਲਈ ਜੋ ਹੁਣ ਤੱਕ ਹੈ ਅਤੇ ਰਾਮ ਸਰਨਾਮ ਨਾਲ ਪ੍ਰਸਿੱਧ ਹੈ। ਨਿੱਕੇ ਜਿਹੇ ਸਰੋਵਰ ਦੇ ਕਿਨਾਰੇ ਤੰਬੂ ਲਾਇਆ ਗਿਆ। ਉਸ ਅੱਗੇ ਇੱਕ ਸ਼ਾਮਿਆਨਾ ਤਾਣਿਆ ਗਿਆ। ਦੁਆਲੇ ਕਨਾਤ ਫੇਰੀ ਗਈ। ਸਾਂਭਣ ਸਿੱਤਰਣ ਲਈ ਸੰਦੂਕ, ਲਿਖਣ ਦੇ ਲਈ ਕਾਗਜ਼, ਸਿਆਹੀ, ਕਲਮਾਂ, ਚੌਕੀ ਆਦਿ ਸਾਮਾਨ ਇਕੱਠੇ ਕਰਕੇ ਤਿਆਰੀ ਪੂਰੀ ਕਰ ਲਈ ਗਈ। ਭਾਈ ਗੁਰਦਾਸ ਜੀ ਨੂੰ ਲਿਖਾਰੀ ਦੇ ਕੰਮ 'ਤੇ ਲਾ ਕੇ ਇਸ ਸੰਬੰਧੀ ਸਾਰੇ ਕਾਰਜ ਦੀ ਸੌਂਪਣਾ 'ਤੇ ਲਾ ਦਿੱਤਾ। ਉੱਧਰ ਆਈਆਂ ਸੰਗਤਾਂ ਦੀ ਸੰਭਾਲ ਅਤੇ ਉਪਦੇਸ਼ ਦੇ ਕੰਮ 'ਤੇ ਅਤੇ ਸ੍ਰੀ ਹਰਿਮੰਦਰ ਵਿੱਚ ਕੀਰਤਨ ਆਦਿ ਕਾਰਜਾਂ 'ਤੇ ਬਾਬਾ ਬੁੱਢਾ ਜੀ ਨੂੰ ਥਾਪ ਦਿੱਤਾ। ਐਂ ਆਪ ਵਿਹਲੇ ਹੋ ਕੇ ਗੁਰਬਾਣੀ ਦੀ ਰਚਨਾ ਅਤੇ ਸੰਕਲਨਾਂ ਦੇ ਸਰਬਕਾਲ ਸੁਖਦਾਈ ਕਾਰਜ 'ਤੇ ਲੱਗ ਪਏ। ਸ੍ਰੀ ਗੁਰੂ ਜੀ ਨੇ ਤਿਆਰ ਹੋਣ ਵਾਲੀ ਪਾਵਨ ਬੀੜ ਦੀ ਵੰਡ ਰਾਗਾਂ ਅਨਸਾਰੀ ਰੱਖੀ। ਹਰ ਰਾਗ ਵਿੱਚ ਬਾਣੀ ਦਾ ਕਰਮ ਤਰਤੀਬ ਇਸ ਪ੍ਰਕਾਰ ਰੱਖਿਆ। ਪਹਿਲਾਂ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਫਿਰ ਸ੍ਰੀ ਗੁਰੂ ਅਮਰਦਾਸ ਜੀ ਦੀ, ਫਿਰ ਸ੍ਰੀ ਗੁਰੂ ਰਾਮਦਾਸ ਜੀ ਦੀ, ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਰਥਾਤ ਆਪਣੀ ਉਚਾਰੀ ਬਾਣੀ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਬੜੀ ਥੋੜ੍ਹੀ ਹੈ ਜੋ ਸਲੋਕਾਂ ਦੇ ਰੂਪ ਵਿੱਚ ਵਾਰਾਂ ਵਿੱਚ ਰੱਖੀ। ਮਹੱਲੇ ਵਾਰ ਵੰਡ ਤੋਂ ਛੁੱਟ ਇੱਕ ਹੋਰ ਵੰਡ ਵੀ ਕੀਤੀ। ਪਹਿਲੇ ਛੋਟੇ ਸ਼ਬਦ ਮਹੱਲੇ ਅਤੇ ਘਰ ਵਾਰ, ਫਿਰ ਅਸ਼ਟਪਦੀਆਂ ਉਸੇ ਕਰਮ ਵਿੱਚ, ਫਿਰ ਹੋਰ ਵੱਡੀਆਂ ਬਾਣੀਆਂ, ਛੰਤ ਵਾਰਾਂ ਆਦਿ, ਅਤੇ ਉਸ ਤੋਂ ਮਗਰੋਂ ਭਗਤਾਂ ਦੀ ਬਾਣੀ। ਪੰਜਾਂ ਹੀ ਗੁਰੂ ਸਾਹਿਬਾਂ ਦੀ ਬਾਣੀ ਵਿੱਚ ਨਾਮ ਨਾਨਕ ਆਉਂਦਾ ਹੈ, ਕਿਉਂਕਿ ਹਰ ਗੁਰੂ ਸਾਹਿਬ ਗੁਰੂ ਨਾਨਕ ਰੂਪ ਸਨ। ਸੋ ਇਹ ਕਿਕੂ ਪਤਾ ਲੱਗੇ ਕਿ ਕੋਈ ਰਚਨਾ ਕਿਸ ਗੁਰੂ ਸਾਹਿਬ ਦੀ ਬਾਣੀ ਹੈ। ਸੋ ਪਾਵਨ ਬੀੜ ਦੇ ਹਰ ਸ਼ਬਦ ਦੇ ਉੱਪਰ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਆਦਿ ਲਿਖਿਆ ਹੁੰਦਾ ਹੈ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਪਾਤਸ਼ਾਹੀ ਦਾ ਸ਼ਬਦ ਹੈ। ਇਉਂ ਇਹ ਕਾਰਜ ਰੋਜ਼ ਹੋਣ ਲੱਗ ਪਿਆ। ਕਿਤਨਾ ਚਿਰ ਲੱਗਾ ਠੀਕ ਪਤਾ ਨਹੀਂ, ਪਰ ਬੀੜ ਦੇ ਦਰਸ਼ਨਾਂ ਤੋਂ ਅਨੁਮਾਨ ਹੁੰਦਾ ਹੈ ਕਿ ਬਹੁਤ ਸਾਰਾ ਸਮਾਂ ਲੱਗਾ ਹੈ। ਅੰਤ ਭਾਦਰੋਂ ਵਧੀ ਇੱਕ ਸੰਮਤ 1661 ਬਿਕਰਮੀ ਨੂੰ ਇਹ ਪਾਵਨ ਬੀੜ ਸੰਪੂਰਨ ਹੋ ਗਈ। ਜਿਸ ਦਿਨ ਕੇਸ ਦਾ ਸੂਚੀ ਪੱਤਰ ਤਤਕਰਾ ਲਿਖਿਆ ਗਿਆ। ਇਹ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਗਤ ਦੇ ਉਧਾਰੇ ਲਈ ਕੀਤਾ ਕਿ ਸਦਾ ਲਈ ਸਤਿਗੁਰਾਂ ਦਾ ਹਿਰਦਾ ਉਹਨਾਂ ਦੀ ਆਤਮ ਜੋਤ ਸ਼ਬਦ ਰੂਪ ਈਸ਼ਵਰ ਸਰੂਪਤਾ ਪਾਰ ਬ੍ਰਹਮ ਪ੍ਰਭੂ ਦਾ ਪੂਰਨ ਗਿਆਨ ਜਗਤ ਜੀਵਾਂ ਨੂੰ ਪ੍ਰਾਪਤ ਰਹੇ। ਦੂਸਰੀ ਲੋੜ ਸੀ ਇਸ ਸਰੂਪ ਵਿੱਚ ਰਚਨਾ ਜੋ ਸੱਚਮੁੱਚ ਦੈਵੀ ਉਚਾਰਨ ਹਾਰਾਂ ਦੀ ਹੈ ਉਹ ਪਰਮ ਸ਼ੁੱਧ ਰੂਪ ਵਿੱਚ ਚੜ੍ਹੇ, ਕਿਉਂਕਿ ਅਜੇ 50-60 ਵਰੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚਖੰਡ ਪਿਆਨਾ ਕੀਤਿਆਂ ਹੋਏ ਸੀ ਕਿ ਇਹ ਅਨਰਥ ਹੋਣ ਲੱਗ ਪਿਆ ਸੀ ਕਿ ਲੋਕੀ ਆਪ ਪਦੇ ਰਚ ਕੇ ਨਾਨਕ ਦੀ ਛਾਪ ਵਿੱਚ ਲਿਖ ਕੇ ਪ੍ਰਚਾਰਨ ਲੱਗ ਪਏ ਸਨ। ਸੋ ਗੁਰੂ ਜੀ ਨੇ ਇਹ ਵਿਤਰੇਕ ਵੀ ਕਰਨਾ ਸੀ। ਮਨੁੱਖੀ ਨੁਕਤੇ ਤੋਂ ਪੜਤਾਲ ਅਤੇ ਨਿਰਣੇ ਦੇ ਸਮਾਨ ਗੁਰੂ ਜੀ ਪਾਸ ਮੌਜੂਦ ਸਨ ਅਤੇ ਪੜਤਾਲ ਆਸਾਨ ਸੀ ਅਤੇ ਆਤਮਕ ਨੁਕਤੇ ਤੋਂ ਉਹ ਆਪ ਆਤਮ ਤਤਵੇਤਾ ਅਤੇ ਪਰਮ ਪਾਰਾਵਾਰ ਨਾਥ ਸਨ ਹੀ। ਉਹਨਾਂ ਦੀ ਅੰਤਰਮੁਖੀ ਦ੍ਰਿਸ਼ਟੀ ਸਾਰਿਆਂ ਹੀ ਨਿਰਣਿਆਂ ਨੂੰ ਕਰ ਲੈਣ ਲਈ ਸਮਰੱਥ ਸੀ। ਇਸੇ ਤਰ੍ਹਾਂ ਭਗਤਾਂ ਦੀ ਬਾਣੀ ਵਿੱਚ ਤਾਂ ਆਖੇ ਬੇਅਦ ਹੋ ਚੁੱਕੇ ਸਨ, ਉਹਨਾਂ ਦੀ ਛਾਂਟ ਕਰਕੇ ਸੋਧਿਆ ਅਤੇ ਇਸ ਸੋਧੀ ਹੋਈ ਨੂੰ ਲਿਖਿਆ ਹੈ ਕਿ ਆਤਮ ਬਲ ਨਾਲ ਭਗਤਾਂ ਤੋਂ ਸਹੀ ਕਰਕੇ ਉਹਨਾਂ ਦੀ ਸ਼ੁੱਧ ਨਿਰਸੰਸੇ ਬਾਣੀ ਬੀੜ ਵਿੱਚ ਚਾੜੀ। ਇਹ ਗੱਲ ਜ਼ਰੂਰੀ ਨਹੀਂ ਕਿ ਉਹਨਾਂ ਦੀ ਸਾਰੀ ਬਾਣੀ ਚਾੜੀ ਹੋਵੇ, ਹੋ ਸਕਦਾ ਹੈ ਸਾਰੀ ਹੋਵੇ ਅਤੇ ਹੋ ਸਕਦਾ ਹੈ ਕਿ ਹੋਰ ਵੀ ਬਾਣੀ ਹੋਵੇ ਜੋ ਭਗਤਾਂ ਦੀ ਹੋਵੇ ਅਤੇ ਚਾਹੋ ਉਹ ਆਖੇਪਾਂ ਵਾਲੀ ਹੋਵੇ। ਇਹ ਵੀ ਸੰਭਵ ਹੈ ਕਿ ਭਗਤਾਂ ਨੇ ਨਵੀਨ ਬਾਣੀ ਵੀ ਕੋਈ ਉਸ ਵੇਲੇ ਰਚ ਕੇ ਲਿਖਾਈ ਹੋਵੇ, ਪਰ ਜਿੰਨੀ ਬਾਣੀ ਬੀੜ ਵਿੱਚ ਚਾੜੀ ਗਈ ਹੈ ਉਹ ਉਹਨਾਂ ਭਗਤਾਂ ਦੀ ਆਪਣੀ ਹੈ ਅਤੇ ਇਸ ਵਿੱਚ ਉਹਨਾਂ ਦੇ ਆਸ਼ੇ ਜੀਵਨ ਵਿੱਚ ਉੱਨਤੀ ਦੇ ਅੱਡ ਅੱਡ ਤਜਰਬੇ ਅਤੇ ਸਮੇਂ ਦੇ ਭਾਵ ਅਤੇ ਅੰਤ ਉੱਚੇ ਪਦ ਪ੍ਰਾਪਤੀ ਪਰ ਸਾਈਂ ਦਰੋਂ ਗੁਰੂ ਜੋਤੀ ਤੋਂ ਪ੍ਰਾਪਤ ਗਿਆਨ ਦੇ ਭਾਵ ਆ ਗਏ ਹਨ। ਭਾਈ ਸ਼ੰਕਰ ਦਿਆਲ ਜੀ ਫੈਜ਼ਾਬਾਦੀ ਆਪਣੇ ਜਪਜੀ ਦੇ ਟੀਕੇ ਦੇ ਦਿਬਾਚੇ ਵਿੱਚ ਲਿਖਦੇ ਹਨ ਕਿ ਅਰਸ਼ਾਂ ਵਿੱਚ ਗੁਰੂ ਜੋਤੀ ਇੱਕ ਸੰਸਾਰ ਦੀ ਸਿੱਖਿਆ ਦਾਤਾ ਰੱਬੀ ਸ਼ਕਤੀ ਹੈ। ਇਸ ਦੀ ਤਾਬਿਆ ਸਾਰੇ ਭਗਤ ਅਤੇ ਇਲਹਾਮੀ ਸਿੱਖਿਆ ਦਾਤੇ ਅਵਤਾਰ ਅਤੇ ਨਬੀ ਆਦਿ ਆ ਕੇ ਕੰਮ ਕਰਦੇ ਰਹੇ ਹਨ। ਇਹਨਾਂ ਪਰ ਗੁਰੂ ਜੋਤੀ ਵੱਲੋਂ ਬਾਣੀ ਉਤਰਦੀ ਰਹੀ ਹੈ। ਜਿਤਨੇ ਐਸੇ ਮਹਾਂਪੁਰਖ ਹੋਏ ਸਾਰਿਆਂ ਨੂੰ ਸਰੀਰ ਵਿੱਚ ਆ ਕੇ ਸਰੀਰ ਵਾਲੇ ਗੁਰੂ ਦੀ ਲੋੜ ਪਈ, ਇਸ ਕਰਕੇ ਸਭ ਗੁਰੂ ਜੋਤੀ ਦੀਆਂ ਕਾਇਮ ਮੁਕਾਇਮ ਵਿਅਕਤੀਆਂ ਹਨ। ਅਖੀਰ ਕਲਯੁੱਗ ਵਿੱਚ ਉਹ ਗੁਰੂ ਜੋਤੀ ਆਪ ਪ੍ਰਗਟ ਹੋਈ ਅਤੇ ਗੁਰੂ ਨਾਨਕ ਕਹਾਈ। ਇਸ ਜੋਤੀ ਨੂੰ ਸਰੀਰ ਧਾਰੀ ਗੁਰੂ ਧਾਰਨ ਨਹੀਂ ਕਰਨਾ ਪਿਆ। ਗੁਰੂ ਜੀ ਨੇ ਆਪ ਫੁਰਮਾਇਆ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਉਹਨਾਂ ਬੀਜੋਂ ਸੂਜੈ ਕੋ ਨਹੀਂ ਬਹਿ ਦੁਲੀਚਾ ਪਾਏ ਆਦਿ ਵਾਕਾਂ ਤੋਂ ਭਾਈ ਸ਼ੰਕਰ ਦਿਆਲ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਇਹ ਮਹਾਨਤਾ ਸਿੱਧ ਕੀਤੀ ਹੈ। ਜੋ ਬਾਣੀ ਸਤਿਗੁਰਾਂ ਨੇ ਆਪ ਰਚੀ ਉਹ ਗੁਰੂ ਜੋਤੀ ਦੀ ਰਚਨਾ ਹੈ। ਜੋ ਭਗਤਾਂ ਦੀ ਬਾਣੀ ਬੀੜ ਵਿੱਚ ਚਾੜੀ ਉਹ ਉਸੇ ਗੁਰੂ ਜੋਤੀ ਦੇ ਅਰਸ਼ਾਂ ਤੋਂ ਭਗਤਾਂ ਨੂੰ ਬਖਸ਼ੇ ਗਿਆਨ ਤੋਂ ਬਣੀ ਬਾਣੀ ਹੈ। ਇਸੇ ਕਰਕੇ ਭਗਤ ਬਾਣੀ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ, ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ। 32ਵਾਂ ਹੈ ਭਗਤ ਬਾਣੀ ਕਿਉਂ ਚੜੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਇੱਕ ਸੁਮਤ ਦਿੱਤੀ ਜੋ ਇਹ ਸੀ ਕਿ ਅੱਡ ਅੱਡ ਮਤਾਂ ਅਤੇ ਧਰਮਾਂ ਦੇ ਬੰਦੇ ਪਰਸਪਰ ਵਿਰੋਧ ਨਾ ਕਰਨ। ਧਰਮ ਕੀ ਅਤੇ ਦੁਐਸ਼ ਕੀ? ਆਪ ਨੇ ਸਿਖਲਾਇਆ ਕਿ ਹਰ ਮਤ ਵਿੱਚੋਂ ਸੱਚ ਗ੍ਰਹਿਣ ਕਰੋ, ਕਿਸੇ ਮਤ ਦੇ ਬਜ਼ੁਰਗ ਨੂੰ ਬੁਰਾ ਨਾ ਕਹੋ, ਆਪਣੇ ਧਰਮ ਵਿੱਚ ਪੱਕੇ ਰਹੋ, ਆਪਣੇ ਇਸ਼ਟ ਦੇਵ ਦੇ ਪ੍ਰੇਮ ਵਿੱਚ ਰਹੋ ਅਤੇ ਉਸਦੀ ਸਿੱਖਿਆ ਉਪਦੇਸ਼ ਬਾਣੀ ਅਤੇ ਧਿਆਨ ਪ੍ਰੀਤ ਆਸਰੇ ਆਪਣੇ ਮਨ ਨੂੰ ਇਕਾਗਰ ਕਰੋ ਅਤੇ ਸਾਈਆਂ ਵਾਹਿਗੁਰੂ ਜੀ ਦੀ ਲਖਤਾ ਤੱਕ ਅਪੜ ਪਵੋ। ਇਹ ਸੁਮਤੀ ਜੋ ਗੁਰੂ ਜੀ ਨੇ ਦਿੱਤੀ ਉਸਦੀ ਅਸਲੀ ਤਸਵੀਰ ਖਿੱਚ ਵਿਖਾਈ ਆਪਣੇ ਚਲਾਏ ਸਿੱਖੀ ਮਾਰਗ ਦੀ ਰਹਿਨੁਮਾ ਹੋਣ ਵਾਲੀ ਧਰਮ ਪੁਸਤਕ ਵਿੱਚ ਕਿ ਆਪਣੇ ਸਿਵਾ ਹੋਰਨਾਂ ਮਜ਼ਹਬਾਂ ਜਾਤੀਆਂ ਦੇ ਖਿਆਲਾਂ ਦੇ ਵਡਕਿਆਂ ਦੀ ਬਾਣੀ ਉਸ ਵੀ ਦਰਜ ਕੀਤੀ। ਮੁਸਲਮਾਨ, ਹਿੰਦੂ, ਸ਼ੈਵੀ, ਵੈਸ਼ਨਵ, ਸੂਫੀ ਹਰ ਭਾਲੇ ਪੁਰਖ ਦੀ ਬਾਣੀ ਲਈ, ਜਿਸ ਜਿਸ ਨੂੰ ਚਾਹੋ ਕਿਸੇ ਮਤ ਦਾ ਸੀ ਅਖੀਰ ਨਿਰਗੁਣ ਪ੍ਰਭੂ ਦੀ ਪ੍ਰਾਪਤੀ ਹੋ ਗਈ ਸਹੀ ਕੀਤੀ, ਉਸ ਦੀ ਬਾਣੀ ਲੈ ਲਈ। ਉਸ ਦੀ ਬਾਣੀ ਵਿੱਚ ਉਸਦੀ ਪਹਿਲੀ ਅਵਸਥਾ ਜਦੋਂ ਲੱਗਾ ਉਸਦੀ ਸਾਧਨ ਕਾਲ ਦੀ ਅਵਸਥਾ ਉਸਦੇ ਈਸ਼ਵਰ ਲਖਤਾ ਵਿੱਚ ਅਪੜ ਕੇ ਉਚਾਰੇ ਵਾਕ ਲੈ ਲਏ। ਜਿੱਥੇ ਕਿਤੇ ਲੋੜ ਸਮਝੀ ਉਹਨਾਂ ਦੇ ਖਿਆਲ ਦੀ ਦਰੁਸਤੀ ਵੀ ਨਾਲ ਹੀ ਕਰ ਦਿੱਤੀ। ਜਿਵੇਂ ਕਿ ਬਾਬੇ ਫਰੀਦ ਜੀ ਨੇ ਕਿਹਾ, ਫਰੀਦਾ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰੱਤੇ ਰੱਬ ਸਿਓ ਤੇ ਤਨ ਰਤ ਨਾ ਹੋਏ। ਗੁਰੂ ਤੀਸਰੇ ਪਾਤਸ਼ਾਹ ਦਾ ਵਾਕ ਨਾਲ ਹੀ ਲਿਖਿਆ ਗਿਆ, ਮਹੱਲਾ ਤੀਜਾ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਾਵ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ। ਇਸ ਪ੍ਰਕਾਰ ਦੀ ਦਰਿਆ ਦਿੱਲੀ ਤੇ ਸਮਦ੍ਰਿਸ਼ਟੀ ਗੁਰੂ ਸਾਹਿਬਾਂ ਵਿੱਚ ਹੀ ਪ੍ਰਤੱਖ ਦਿਸ ਰਹੀ ਹੈ, ਜੋ ਅੱਜ ਸਾਨੂੰ ਪਾਵਨ ਬੀੜ ਵਿੱਚ ਭਗਤ ਬਾਣੀ ਦੇ ਰੂਪ ਵਿੱਚ ਨਜ਼ਰ ਪੈ ਰਹੀ ਹੈ। 33ਵਾਂ ਹੈ ਪਾਵਨ ਬੀੜ ਸੰਬੰਧੀ ਹੋਰ ਗੱਲਾਂ। 52 ਅੱਖਰੀ। ਸ੍ਰੀ ਗੁਰੂ ਜੀ ਦਾ ਸਮਾਂ ਹੁਣ ਬਹੁਤਾ ਜਾਂ ਲਗਭਗ ਸਾਰਾ ਰਾਮਸਰ ਇਸੇ ਸ਼ੁਭ ਕਾਰਜ 'ਤੇ ਖਰਚ ਆਉਂਦਾ ਸੀ। ਕਦੇ ਕਦੇ ਆਪ ਜੀ ਸੰਗਤਾਂ ਨੂੰ ਦਰਸ਼ਨ ਦੇਣ ਸ੍ਰੀ ਹਰਿਮੰਦਰ ਸਾਹਿਬ ਆਇਆ ਕਰਦੇ ਸੀ। ਇੱਕ ਦਿਨ ਦੁਪਹਿਰਾਂ ਵੇਲੇ ਆ ਗਏ, ਆਈਆਂ ਸੰਗਤਾਂ ਨੂੰ ਦਰਸ਼ਨ ਅਤੇ ਉਪਦੇਸ਼ ਦੇ ਕੇ ਮੁੜ ਆਏ। ਆਪ ਕਿਸੇ ਐਸੇ ਰੰਗ ਵਿੱਚ ਆਏ ਕਿ ਆ ਕੇ ਸੋਹਣੇ ਆਸਣ 'ਤੇ ਬਿਰਾਜ ਗਏ ਅਤੇ ਭਾਈ ਗੁਰਦਾਸ ਜੀ ਇਸ਼ਾਰਾ ਸਮਝ ਕੇ ਕਲਮ ਦੁਆਤ ਕਾਗਜ਼ ਲੈ ਕੇ ਬੈਠ ਗਏ। ਜਿਵੇਂ ਕਿਸੇ ਅਡੋਲ ਚਸ਼ਮੇ ਦਾ ਸੁੱਤੇ ਪਰਵਾਹ ਆਪ ਆ ਮੁਹਾਰਾ ਨਿਕਲ ਤੁਰਦਾ ਹੈ, ਆਪ ਦੀ ਰਸਨਾ ਤੋਂ ਉਚਾਰ ਸ਼ੁਰੂ ਹੋਇਆ। ਭਾਈ ਜੀ ਉਸੇ ਤਰ੍ਹਾਂ ਅਡੋਲ ਬੈਠੇ ਲਿਖਣ ਲੱਗ ਪਏ। ਸ੍ਰੀ ਗੁਰੂ ਜੀ ਪਹਿਲਾਂ ਇੱਕ ਸਲੋਕ ਉਚਾਰਦੇ, ਫਿਰ ਇੱਕ ਪੌੜੀ। ਪੌੜੀ ਦੇ ਭਾਵ ਕਿਸੇ ਨਾ ਕਿਸੇ ਸ਼ਕਲ ਵਿੱਚ ਸਲੋਕ ਵਿਖੇ ਆਏ ਉਪਦੇਸ਼ ਦਾ ਭਾਵ ਜਾਂ ਵਿਸਥਾਰ ਸਹਾਇਕ ਹੁੰਦੇ। ਇਸ ਵਿੱਚ ਅੱਖਰ ਕਰਮ ਲੀਤਾ ਗਿਆ ਸੀ। ਇੱਕ ਇੱਕ ਅੱਖਰ ਲੈ ਕੇ ਪੌੜੀ ਆਰੰਭ ਹੁੰਦੀ ਹੈ। ਸਮਾਪਤੀ ਪਰ ਇਸ ਬਾਣੀ ਦਾ ਨਾਮ ਹੀ 52 ਅੱਖਰੀ ਰੱਖਿਆ। 52 ਅੱਖਰੀ ਤੋਂ ਭਾਵ ਹੈ ਵਰਣਮਾਲਾ ਦੇ ਅੱਖਰ। ਕਰਮ ਵਾਲੀ ਬਾਣੀ 52 ਅੱਖਰ ਦਾ ਅੱਖਰੀ ਅਰਥ ਹੈ। 52 ਅੱਖਰ ਜੋ ਸੰਸਕ੍ਰਿਤ ਵਾਲੇ ਆਪਣੀ ਵਰਣਮਾਲਾ ਦੇ ਲਿਖਦੇ ਹਨ, ਪਰ 52 ਅੱਖਰੀ ਦਾ ਅਰਥ ਹੈ ਵਰਣਮਾਲਾ, ਜਿਵੇਂ ਫਾਰਸੀ ਵਾਲੇ 30 ਅਰਫੀ 30 ਅੱਖਰਾਂ ਵਾਲੀ ਅਤੇ ਗੁਰਮੁਖੀ ਵਾਲੇ 35 ਆਪਣੀ ਵਰਣਮਾਲਾ ਨੂੰ ਆਖ ਲੈਂਦੇ ਹਨ। ਇਸ ਬਾਣੀ ਵਿੱਚ ਕ੍ਰਮ ਅੱਖਰਾਂ ਦਾ ਸੰਸਕ੍ਰਿਤ ਵਾਲਾ ਨਹੀਂ, ਪਰ ਪਾਂਦੇ ਜਿਵੇਂ ਇੱਕ ਇੱਕ ਅੱਖਰ ਲੈ ਕੇ ਨਾਲ ਤੁਕਬੰਦੀਆਂ ਜੋੜ ਕੇ ਸ਼ਾਗਿਰਦਾਂ ਤੋਂ ਉਚਰਵਾਉਂਦੇ ਸਨ, ਉਸੇ ਤਰ੍ਹਾਂ ਦੇ ਉਚਾਰੇ ਜਾਂਦੇ ਅੱਖਰਾਂ ਨੂੰ ਹੀ ਲੈ ਕੇ ਪਰਮਾਰਥਕ ਉਪਦੇਸ਼ ਰੂਪੇ ਬਾਣੀ ਰਚੀ ਗਈ ਸਹੀ ਹੁੰਦੀ ਹੈ। ਜਿਵੇਂ ਆ ਊ ਓ ਅੰ ਆ ਨੂੰ ਓ ਅਈਏ ਓਂਗੇ ਉਚਾਰਦੇ ਸਨ। ਪਾਂਦੇ ਪਹਿਲੇ ਮੰਗਲ ਰੂਪ ਕਰਕੇ ਪੱਟੀ ਤੇ ਓਨਮ ਸਿਦੰਗ ਜਾਂ ਓਅੰਗ ਸਿਦੰਗਿਆਏ ਲਿਖਦੇ ਸਨ। ਤਿਵੇਂ ਇੱਥੇ ਆ ਸਾ ਧਾ ਗਾ ਯਾ ਅੱਖਰ ਪਹਿਲੋਂ ਲਏ ਹਨ। ਅਗਲਾ ਅੱਖਰ ਕਰਮ ਵੀ ਪ੍ਰਚਲਿਤ ਤਰੀਕਾ ਪਾਂਦਿਆਂ ਦੇ ਉਚਾਰਨ ਵਾਂਗੂ ਹੀ ਹੈ। ਇਸੇ ਪ੍ਰਕਾਰ ਦੇ ਕਿਸੇ ਕਰਮ ਵਿੱਚ ਸ੍ਰੀ ਕਬੀਰ ਜੀ ਨੇ 52 ਅੱਖਰੀ ਲਿਖੀ ਹੈ, ਜੋ ਵੀ ਪਾਵਨ ਬੀੜ ਵਿੱਚ ਗੌੜੀ ਰਾਗ ਵਿੱਚ ਹੀ ਆਈ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।